एक ओंकार सतनाम कर्ता पुरुष निर्भो निर्वैर अकाल मुहूर्त अजोनि सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे
गुरु रूप सत्संग जियो पते कबूल करने वाहिगुरु जी का खालसा वाहिगुरु जी की फतेह। तुम कहियत हो जगत गुरु स्वामी हम कहियत कल युग के कामे तो की है मैं की हां यदि वजाहत भगत सिरमौर श्री रविदास जी बयान कर रहे हैं। तुम कहियत हो जगत गुरु स्वामी हम कहियत कल युग के कामे इस युग देच मनुख दा जेड़ा अवगुण प्रधान है उसका जिक्र पै कर दे। हर समय हर युग देच एक अवगुण प्रधान आउंदा है ये मैं अर्ज कर दें। बाकी अवगुण भी होंदे ओ जेर साया आउंदे ने एक अवगुण प्रधान आउंदा हर व्यक्ति देच बहु गिनती देच एको ही तरह का औगुण मनुखता दे अंदर प्रधान होवे 60-70% दे अंदर उस नाल फिर तुलना कीती जांदी इस युग का औगुण केड़ा है। हर युग का अपना गुण होंदा है हर युग का अपना औगुण होंदा है हर व्यक्ति का भी बुनियादी गुण कोई एक अद आ बाकी गुण वे जेर साया आते हैं। हर व्यक्ति का बुनियादी औगुण एक आता है बाकी सारे औगुण उस एक औगुण के पिछे चलते हैं। श्री रविदास ने जो इशारतन गल की थी है इनू जगत गुरु बाबा वकत दे अवतारी पुरस इस युग दे अवतारी पुरस धन गुरु नानक देव जी महाराज जिस तरह खोलते ने ये मैं थोड़े सामने रखा पूर्ण तौर पर उन्होंने बोलों मैं खोल सकांगा ये तो समर्था नहीं पर कुछ जो सतगुरु ने शक्ति ते प्रेरणा जिस तरह की प्रदान की मैं थोड़े सामने रखने की निमाणी कोशिश कर रहा। कल कल वाली काम मद जिन्होंने कभी सिलसिलावार धन गुरु ग्रंथ साहब जी महाराज की बाणी का पाठ किया यह आया होगा वाक सलोक मरदाना पहला ਬਹੁਤ ਸਾਰੇ ਐਸਾ ਕਹਿੰਦੇ ਨੇ ਵਾਕ ਮਰਦਾਨੇ ਦਾ ਹੈ, ਔਰ ਜੋ ਪਹਿਲਾ ਜੋ ਲਿਖਿਆ ਫਿਰ ਉਸ ਤੋਂ ਕੀ ਲਓਗੇ। ਬੋਲ ਗੁਰੂ ਨਾਨਕ ਦੇਵ ਜੀ ਦਾ ਹੈ, ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ ਹੈ। ਜੈਸੇ ਸਾਰੰਗ ਰਾਗ ਦੇ ਵਿੱਚ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ, ਸੂਰਦਾਸ ਦੇ ਪ੍ਰਤੀ ਉਚਾਰਨ ਕੀਤਾ। ਕੁਛ ਗਿਲਾ ਮਰਦਾਨੇ ਨੇ ਮਨੁੱਖਤਾ ਬਾਰੇ ਕੀਤਾ, ਸ਼ਹਿਰ ਦੇ ਬੰਦਿਆਂ ਬਾਰੇ। ਸਾਹਿਬ ਜਿਸ ਢੰਗ ਨਾਲ ਯੁੱਗ ਦੀ ਤਸਵੀਰ ਖਿੱਚਦੇ ਪਏ ਨੇ ਉਹ ਧਿਆਨ ਨਾਲ ਸੁਣਨਾ। ਕੱਲ ਕੱਲ ਵਾਲੀ ਇਹ ਯੁੱਗ ਕਲਾਲੀ ਹੈ। ਕਲਾਲ ਉਸਨੂੰ ਕਹਿੰਦੇ ਨੇ ਜੋ ਸ਼ਰਾਬ ਬਣਾਉਂਦਾ ਹੈ ਤੇ ਸ਼ਰਾਬ ਵੇਚਦਾ ਹੈ। ਅੱਜ ਤੇ ਬਣਦੀ ਕਾਰਖਾਨਿਆਂ ਦੇ ਚਾਹੇ ਵੇਚਦੇ ਦੁਕਾਨਦਾਰ ਨੇ, ਪਰ ਪ੍ਰਾਚੀਨ ਕਾਲ ਦੇ ਵਿੱਚ ਬਣਾਉਣਾ ਤੇ ਵੇਚਣਾ ਇੱਕੋ ਹੀ ਮਨੁੱਖ ਦਾ ਕੰਮ ਆਉਂਦਾ ਸੀ, ਉਹਨੂੰ ਕਲਾਲ ਕਹਿੰਦੇ ਸੀ। ਕਲਾਲ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਯੁੱਗ ਹੈ ਨਾ ਕਲਾਲ ਹੈ। ਸ਼ਰਾਬ ਬਣਾਉਂਦਾ, ਸ਼ਰਾਬ ਪਿਲਾਉਂਦਾ, ਵੇਚਦਾ। ਕਿਹੜੀ ਸ਼ਰਾਬ ਕਿਸ ਤੋਂ ਬਣਾਉਂਦਾ? ਸ਼ਰਾਬ ਕਈ ਪ੍ਰਕਾਰ ਦੀ, ਗੁੜ ਤੋਂ ਬਣਦੀ ਹੈ, ਗੂਰਾਂ ਤੋਂ ਬਣਦੀ ਹੈ, ਸੰਤਰਿਆਂ ਤੋਂ ਬਣਦੀ ਹੈ, ਵੱਖ ਵੱਖ ਸ਼ਰਾਬਾਂ। ਇਹ ਯੁੱਗ ਜਿਹੜੀ ਸ਼ਰਾਬ ਪਿਲਾਉਂਦਾ ਹੈ ਕਿਸ ਤੋਂ ਬਣਾਉਂਦਾ ਹੈ? ਉਹ ਸ਼ਰਾਬ ਕੀ ਹੈ? ਇੱਕ ਸ਼ਰਾਬ ਜੋ ਤਨ ਪੀਂਦਾ ਹੈ, ਤਨ ਸੁੰਨ ਹੋ ਜਾਂਦਾ ਹੈ, ਦਿਮਾਗ ਸੁੰਨ ਹੋ ਜਾਂਦਾ ਹੈ, ਸਮੱਸਿਆਵਾਂ ਨਾਲ ਸੰਬੰਧ ਟੁੱਟ ਜਾਂਦਾ ਹੈ, ਟੁੱਟ ਜਾਂਦਾ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਔਰ ਭਾਈ ਸਾਹਿਬ ਭਾਈ ਨੰਦ ਲਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਵਿੱਚ ਪ੍ਰਭੂ ਦੇ ਨਾਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦੇ ਨੇ। ਨਸ਼ਾ, ਇੱਕ ਨਸ਼ਾ। ਜਨਮ ਸਾਖੀ ਦੀਆਂ ਇਹ ਪੰਕਤੀਆਂ ਤੇ ਜਗਤ ਪ੍ਰਸਿੱਧ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਸ਼ਰਾਬ ਬਣਦੀ ਕਿਵੇਂ ਹੈ? ਭਗਤ ਕਬੀਰ ਜੀ ਨੇ ਤੇ ਡੰਗ ਵੀ ਦੱਸ ਦਿੱਤਾ। ਗੁੜ ਕਰ ਗਿਆਨ, ਧਿਆਨ ਕਰ ਮਊਆ, ਪਾਉ ਪਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਔਧੋ ਮੇਰਾ ਮਨ ਮਤਵਾਰਾ, ਹੁਣ ਮਨ ਛੱਡਾ ਮਦਨ ਰਸ ਚਾਕਿਆ, ਤ੍ਰਿਭੁਵਨ ਭਇਆ ਉਜਾਰਾ। ਪਰ ਮੈਂ ਜੋ ਕੁਛ ਆਪਦੇ ਸਾਹਮਣੇ ਇਸ ਵਕਤ ਵਿਚਾਰ ਰੱਖਣੀ ਹੈ, ਉਸ ਤੋਂ ਕਿਧਰੇ ਓਹਲੇ ਨਾ ਹੋ ਜਾਵਾਂ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਮਨੁੱਖ ਨੂੰ ਨਸ਼ਾ ਚਾਹੀਦਾ ਚਾਹੀਦਾ। ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਥੱਲੇ ਲੈ ਜਾਂਦਾ ਹੈ, ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਉੱਪਰ ਲੈ ਜਾਂਦਾ, ਮਨ ਥੱਲੇ ਲੈ ਜਾਂਦਾ। ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਭੁਲਾ ਦਿੰਦਾ, ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਮਿਟਾ ਦਿੰਦਾ, ਖਤਮ ਕਰ ਦਿੰਦਾ। ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ, ਇਹ ਸ਼ਰਾਬ ਬਾਜ਼ਾਰ ਵਿੱਚ ਵਿਕਦੀ ਹੈ, ਪੈਸਿਆਂ ਨਾਲ ਮਿਲਦੀ ਹੈ। ਜਿਹੜਾ ਨਸ਼ਾ ਮਨੁੱਖ ਨੂੰ ਮਨ ਤੋਂ ਵੀ ਪਾਰ ਬਹੁਤ ਉੱਪਰ ਲੈ ਜਾਂਦਾ, ਇਹ ਵਿਕਦੀ ਨਹੀਂ, ਸਵੈਮ ਬਣਾਉਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ, ਆਪ ਬਣਾਉਣੀ ਪੈਂਦੀ, ਆਪ ਪੀਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ ਹੈ। ਇਸ ਵਾਸਤੇ ਕਰੀਬਨ ਕਰੀਬਨ ਵਿਦਵਾਨਾਂ ਨੇ ਪ੍ਰਭੂ ਦੇ ਨਾਮ ਨੂੰ ਵੀ ਇੱਕ ਨਸ਼ਾ ਆਖਿਆ, ਪਰ ਬੇਹੋਸ਼ੀ ਦਾ ਨਹੀਂ, ਹੋਸ਼ ਦਾ ਨਸ਼ਾ। ਇੱਕ ਨਸ਼ਾ ਮਨੁੱਖ ਦੇ ਸਾਰੇ ਹੋਸ਼ੋ ਹਵਾਸ ਨੂੰ ਭੁਲਾ ਦਿੰਦਾ ਹੈ, ਸੁਲਾ ਦਿੰਦਾ ਹੈ। ਇੱਕ ਨਸ਼ਾ ਮਨੁੱਖ ਨੂੰ ਪੂਰਨ ਹੋਸ਼ ਵਿੱਚ ਲਿਆਉਂਦਾ, ਸਾਰੇ ਹੋਸ਼ ਜਗਾ ਦਿੰਦਾ। ਜਾਂ ਤੇ ਮਨੁੱਖ ਨੂੰ ਪੂਰਨ ਹੋਸ਼ ਚਾਹੀਦਾ ਹੈ, ਜਾਂ ਬੇਹੋਸ਼ੀ ਵਿਚਕਾਰ ਦੀ ਅਵਸਥਾ ਦੁਖਦਾਈ ਹੈ। ਵਿਚਕਾਰ ਜੀਵਣਾ ਕਠਿਨ ਹੈ। ਇਕਬਾਲ ਕਹਿੰਦੇ ਨੇ, ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਹੱਕ ਆਪਸ ਵਿੱਚ ਬੈਠ ਕੇ ਕਿਧਰੇ ਸੱਚ ਦੀ ਗੱਲ ਕਰੀਏ, ਹੱਕ ਦੀ ਗੱਲ ਕਰੀਏ, ਤੇ ਉਹਦੇ ਬਾਰੇ ਕੋਈ ਤਸ਼ਬੀਹ ਦੇਣੀ ਪੈ ਜਾਏ, ਹੱਕ ਕੈਸਾ ਹੁੰਦਾ, ਸੱਚ ਕੈਸਾ ਹੁੰਦਾ, ਸੱਚ ਕੀ ਹੈ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਤੁਲਨਾਤਮਕ ਗੱਲ ਕਰਨੀ ਹੋਵੇ, ਖੁਦਾ ਦੀ ਤੁਲਨਾ ਦੇਣੀ ਹੋਵੇ, ਸੱਚ ਦੀ ਤੁਲਨਾ ਦੇਣੀ ਹੋਵੇ, ਹੱਕ ਦੀ ਤੁਲਨਾ ਦੇਣੀ ਹੋਵੇ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ, ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ। ਹੱਕ ਕੈਸਾ ਹੁੰਦਾ, ਖੁਦਾ ਕੈਸਾ ਹੁੰਦਾ, ਸੱਚ ਕੈਸਾ ਹੁੰਦਾ। ਇਕਬਾਲ ਵੀ ਕਹਿੰਦਾ, ਇੱਕ ਨਸ਼ਾ, ਇੱਕ ਨਸ਼ਾ, ਇੱਕ ਸਰੂਰ, ਇੱਕ ਮਸਤੀ, ਇੱਕ ਨਸ਼ਾ। ਪਰ ਪੂਰਨ ਹੋਸ਼ ਦਾ ਨਸ਼ਾ ਜੋ ਚਿੰਤਾਵਾਂ ਤੇ ਦੁੱਖਾਂ ਤੇ ਪਾਪਾਂ ਨੂੰ ਮਿਟਾ ਦਿੰਦਾ। ਇੱਕ ਨਸ਼ਾ ਬੇਹੋਸ਼ੀ ਦਾ ਨਸ਼ਾ ਜੋ ਦੁੱਖ ਸੰਤਾਪ ਭੁਲਾ ਦਿੰਦਾ, ਚਿੰਤਾਵਾਂ ਭੁਲਾ ਦਿੰਦਾ, ਔਰ ਵਕਤੀ ਤੌਰ ਤੇ ਭੁਲਾਉਂਦਾ, ਬਾਰ ਬਾਰ ਪੀਣੀ ਪੈਂਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਝ ਇੱਥੇ ਕਹਿ ਰਹੇ ਨੇ, ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ, ਕਲਾਲ ਹੈ। ਇਹਦੇ ਕੋਲ ਕਿਹੜੀ ਸ਼ਰਾਬ ਹੈ? ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ। ਪੀਂਦਾ ਮਨ ਹੈ, ਸ਼ਰਾਬ ਹੈ ਕਾਮਨਾ ਦੀ, ਕਾਮ ਦੀ। ਤੁਮ ਕਈ ਅਤ ਹੋ ਜਗਤ ਗੁਰੂ ਸਵਾਮੀ, ਅਮ ਕਈ ਅਤ ਕਲ ਜੁਗ ਕਹਿ ਕਾਮੀ। ਇਸ਼ਾਰਨ ਇਸ਼ਾਰਾ ਰਵਿਦਾਸ ਵੀ ਕਰਦੇ ਪੈ ਨੇ, ਇਹ ਯੁੱਗ ਕਾਮੀ ਯੁੱਗ ਹੈ, ਪ੍ਰਧਾਨ ਹੈ, ਕਾਮਨਾਵਾਂ ਪ੍ਰਧਾਨ ਹੈ। ਆਪਦੀ ਗਿਆਤ ਲਈ ਅਰਜ ਕਰਾਂ, ਕਾਮਨਾਵਾਂ ਦੇ ਕੇਂਦਰ ਤਿੰਨ ਨੇ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ। ਇਸ ਨੂੰ ਫਿਰ ਇਸ ਤਰ੍ਹਾਂ ਕਹਿੰਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਕੇਂਦਰ ਤਿੰਨ ਨੇ। ਵਾਸ਼ਨਾ ਦੇ, ਕਾਮਨਾ ਦੇ ਕੇਂਦਰ ਤਿੰਨ ਨੇ, ਅਹੰਕਾਰ, ਲੋਭ, ਕਾਮ। ਵਾਸ਼ਨਾ ਦਾ ਸੁਭਾਅ ਕੀ ਹੈ? ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਉਹਨੂੰ ਦੇਖਦੀ। ਕਾਮਨਾ ਦੀ ਫਿਤਰਤ ਕੀ ਹੈ? ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਕੋਲ ਉਹਨੂੰ ਦੇਖਦੀ ਹੈ। ਜੋ ਨਹੀਂ ਹੈ ਉਹ ਵੀ ਹੋ ਜਾਏ ਕੋਲ, ਫਿਰ ਕਾਮਨਾ ਅੱਗੇ ਚਲੀ ਜਾਂਦੀ ਹੈ, ਵਾਸ਼ਨਾ ਅੱਗੇ ਚਲੀ ਜਾਂਦੀ ਹੈ। ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਪੈਂਦੀ। ਤੁਹਾਡੇ ਵਿੱਚ ਜਿਹੜੇ ਅਭਿਆਸ ਕਰਦੇ ਹੋਣੇ ਨੇ, ਥੋੜਾ ਆਪਣੇ ਨੇੜੇ ਆਉਂਦੇ ਹੋਣਗੇ, ਜ਼ਰੂਰ ਪਤਾ ਚੱਲਦਾ। ਵਾਸ਼ਨਾ ਦਾ ਆਪਣਾ ਸੁਭਾਅ ਹੈ, ਜੋ ਕੋਲ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ। ਔਰ ਇਹਦੇ ਕੇਂਦਰ ਤਿੰਨ ਨੇ, ਅਹੰਕਾਰ, ਲੋਭ, ਕਾਮ। ਤਾਂ ਫਿਰ ਇੰਜ ਕਹਿੰਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ, ਲੋਭ ਵਾਸ਼ਨਾ ਪਦਾਰਥ ਹੀ ਮੰਗਦੀ ਹੈ, ਕਾਮ ਵਾਸ਼ਨਾ ਰੂਪ ਮੰਗਦੀ ਹੈ। ਕਿਹੜਾ ਰੂਪ ਮੰਗਦੀ ਹੈ, ਕਿਹੜੇ ਪਦਾਰਥ ਮੰਗਦੀ ਹੈ, ਕਿਹੜੀ ਪ੍ਰਭਤਾ ਮੰਗਦੀ ਹੈ ਜੋ ਕੋਲ ਨਹੀਂ ਹੈ, ਨਹੀਂ ਜੋ ਹੈ ਉਹਨੂੰ ਵਾਸ਼ਨਾ ਦੇਖਦੀ ਹੀ ਨਹੀਂ, ਦੇਖਦੀ ਹੀ ਨਹੀਂ। ਇਸ ਸੰਬੰਧ ਵਿੱਚ ਇੱਕ ਹੋਰ ਨੁਕਤਾ ਸੁਣ ਲਓ। ਜਦ ਮਨੁੱਖ ਜ਼ਮੀਨ ਨੂੰ ਵੇਖੇ ਇੰਝ ਝੁੱਕੇ ਆਸਮਾਨ ਨਹੀਂ ਵੇਖ ਸਕਦਾ, ਅਤੇ ਜਦ ਇੰਝ ਆਸਮਾਨ ਨੂੰ ਵੇਖੇ ਤਾਂ ਫਿਰ ਜ਼ਮੀਨ ਨਹੀਂ ਵੇਖ ਸਕਦਾ। ਇੱਕੋ ਹੀ ਸਮੇਂ 'ਚ ਜ਼ਮੀਨ ਅਤੇ ਆਸਮਾਨ ਦੋਵੇਂ ਨਹੀਂ ਦੇਖ ਸਕੇਗਾ, ਨਹੀਂ ਦੇਖ ਸਕੇਗਾ। ਦੂਸਰਾ ਉਦਾਹਰਣ, ਜਦ ਝੁੱਕ ਕੇ ਕਿਸੇ ਦੇ ਪੈਰਾਂ ਨੂੰ ਵੇਖੀਏ ਗੌਰ ਨਾਲ, ਉਹਦਾ ਮੁਖੜਾ ਨਹੀਂ ਵੇਖ ਸਕਾਂ ਮੈਂ, ਅਤੇ ਉਹਦੇ ਮੁਖੜੇ ਨੂੰ ਦੇਖੀਏ ਸਿੱਧਾ ਤਾਂ ਫਿਰ ਉਹਦੇ ਚਰਨ ਨਹੀਂ ਦੇਖ ਸਕਾਂ। ਇੰਨਾ ਹੀ ਕਰਨਾ, ਇੱਕੋ ਹੀ ਸਮੇਂ ਇੱਕੋ ਹੀ ਨਜ਼ਰ ਦੇ 'ਚ ਉਹਦੇ ਪੈਰ ਵੀ ਦਿਖਾਈ ਦੇਣ, ਉਹਦਾ ਮੁਖੜਾ ਵੀ ਦਿਖਾਈ ਦੇਵੇ, ਨਹੀਂ। ਕੁਦਰਤ ਨੇ ਇਹ ਤੌਫੀਕ ਅੱਖਾਂ ਨੂੰ ਦਿੱਤੀ ਨਹੀਂ, ਨਹੀਂ ਦਿੱਤੀ। ਜਾਂ ਝੁੱਕ ਕੇ ਜ਼ਮੀਨ ਵੇਖ ਲੈ, ਜਾਂ ਸਿਰ ਉੱਚਾ ਕਰਕੇ ਆਸਮਾਨ ਵੇਖ ਲੈ, ਜਾਂ ਨਜ਼ਰਾਂ ਕਿਸੇ ਦੇ ਪੈਰਾਂ 'ਤੇ ਟਿਕਾ ਦੇ, ਜਾਂ ਨਜ਼ਰਾਂ ਕਿਸੇ ਦੇ ਮੁਖੜੇ 'ਤੇ ਟਿਕਾ ਦੇ, ਤੁਸੀਂ ਤਜਰਬਾ ਕਰਕੇ ਵੇਖ ਲੈਣਾ, ਦੋਵੇਂ ਇਕੱਠੇ ਨਹੀਂ ਵੇਖ ਸਕੋਗੇ। ਮੁਖੜਾ ਅਤੇ ਚਰਨ, ਆਸਮਾਨ ਅਤੇ ਜ਼ਮੀਨ, ਜੋ ਜ਼ਮੀਨ ਨੂੰ ਵੇਖੋਗੇ ਆਸਮਾਨ ਨਹੀਂ ਦਿਖਾਈ ਦੇਗਾ। ਜਿਤਨੇ ਚਿਰ ਤੱਕ ਵਾਸ਼ਨਾ ਪਦਾਰਥ ਦੀ ਚੱਲਦੀ ਹੈ, ਉਤਨੇ ਚਿਰ ਤੱਕ ਪਰਮਾਤਮਾ ਵੀ ਇੱਕ ਵਾਸ਼ਨਾ ਦਾ ਵਿਸ਼ਾ ਹੋਵੇਗਾ। ਪਰਮਾਤਮਾ ਪਰਮਾਤਮਾ ਨਹੀਂ ਹੈ, ਨਹੀਂ ਹੈ। ਔਰ ਹਿਰਦੇ ਦੀ ਸ਼ੁੱਧੀ ਵੀ ਨਹੀਂ ਹੋਵੇਗੀ ਅਗਰ ਵਾਸ਼ਨਾ ਕਰਕੇ ਮੈਂ ਪਾਠ ਕਰ ਰਿਹਾ, ਵਾਸ਼ਨਾ ਕਰਕੇ ਮੈਂ ਦਾਨ ਕਰ ਰਿਹਾ, ਵਾਸ਼ਨਾ ਕਰਕੇ ਮੈਂ ਪੁੰਨ ਕਰ ਰਿਹਾ। ਇਸ ਪੁੰਨ ਨਾਲ ਹਿਰਦਾ ਪਾਵਨ ਵੀ ਨਹੀਂ ਹੋਵੇਗਾ, ਪਵਿੱਤਰ ਨਹੀਂ ਹੋਵੇਗਾ, ਕਿਉਂਕਿ ਵਾਸ਼ਨਾ। ਇਸ ਪੁੰਨ ਨਾਲ ਹਿਰਦਾ ਪ੍ਰਭੂ ਨਾਲ ਜੁੜੇਗਾ ਹੀ ਨਹੀਂ, ਕਾਰਨ ਵਾਸ਼ਨਾ ਤੇ ਉਹਦਾ ਕੇਂਦਰ ਹੰਕਾਰ ਹੈ, ਲੋਭ ਹੈ, ਕਾਮ ਹੈ। ਮੈਂ ਫਿਰ ਦੁਹਰਾਵਾਂ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ ਮਨੁੱਖ ਦੇ ਅੰਦਰ ਵਾਸ਼ਨਾ ਚੱਲਦੀ ਹੈ। ਹੰਕਾਰ ਆਸ਼ਰਿਤ ਚੱਲਦੀ ਹੈ, ਫਿਰ ਉਹ ਕੇਂਦਰ ਬਦਲ ਲੈਂਦੀ ਹੈ, ਕੁਰਸੀ ਬਦਲ ਲੈਂਦੀ ਹੈ। ਫਿਰ ਲੋਭ ਆਸ਼ਰਿਤ ਚੱਲਣ ਲੱਗ ਪੈਂਦੀ ਹੈ, ਫਿਰ ਉਹ ਸਿੰਘਾਸਣ ਬਦਲ ਲੈਂਦੀ ਹੈ, ਕਾਮ ਆਸ਼ਰਿਤ ਚੱਲਣ। ਕਾਮਨਾ ਮਨੁੱਖ ਦੇ ਅੰਦਰ ਹਰ ਵਕਤ ਹੈ, ਵਾਸ਼ਨਾ ਹਰ ਵਕਤ ਹੈ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਇਹ ਵਾਸ਼ਨਾ ਜੋ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ। ਜਿਹੜੀ ਕੁਰਸੀ ਹੈ ਉਹਨੂੰ ਨਹੀਂ ਦੇਖਦੇ, ਉੱਤੇ ਤੇ ਬੈਠੇ ਹੀ ਹੈ, ਜਿਹੜੀ ਨਹੀਂ ਹੈ ਉਹਨੂੰ ਵੇਖਦੇ। ਜਿਹੜਾ ਪਦਾਰਥ ਹੈ ਉਹਨੂੰ ਨਹੀਂ ਦੇਖਦੀ, ਉੱਤੇ ਜੇਬ ਦੇ 'ਚ ਹੈ, ਜੋ ਨਹੀਂ ਹੈ ਉਹਨੂੰ ਵੇਖਦੇ। ਇਹ ਵਾਸ਼ਨਾ ਦਾ ਸੁਭਾਅ ਹੈ। ਇਸ ਨੂੰ ਇਸ ਢੰਗ ਨਾਲ ਮੈਂ ਬਿਆਨ ਕਰਦਾ ਹੁੰਦਾ, ਜਦ ਨਜ਼ਰਾਂ ਕਿਸੇ ਦੇ ਪੈਰਾਂ ਨੂੰ ਵੇਖਣ ਤੇ ਮੁਖੜਾ ਨਹੀਂ ਦੇਖ ਸਕਦੀ, ਤੇ ਜੇ ਮੁਖੜੇ ਨੂੰ ਦੇਖਣ ਤੇ ਪੈਰ ਨਹੀਂ ਦੇਖ ਸਕਦੀ, ਜੇ ਨਜ਼ਰਾਂ ਜ਼ਮੀਨ ਨੂੰ ਵੇਖਣ ਤੇ ਆਸਮਾਨ ਨਹੀਂ ਵੇਖ ਸਕਦੀ, ਤੇ ਜੇ ਨਜ਼ਰਾਂ ਆਸਮਾਨ ਨੂੰ ਵੇਖਣ ਫਿਰ ਜ਼ਮੀਨ ਨਹੀਂ ਵੇਖ ਸਕਦੀ। ਇੱਕੋ ਹੀ ਸਮੇਂ ਦੋਹਾਂ ਨਾਲ ਸੰਬੰਧ ਨਹੀਂ ਜੁੜਦਾ। ਅੰਦਰ ਵਾਸ਼ਨਾ ਵੀ ਰੱਖ ਲਈਏ ਤੇ ਆਖੀਏ ਧਾਰਮਿਕ, ਵਾਸ਼ਨਾ ਗ੍ਰਸਿਆ ਮਨੁੱਖ ਅਧਾਰਮਿਕ ਹੈ, ਚਾਹੇ ਕੁਛ ਵੀ ਕਰੇ, ਕੁਛ ਵੀ ਕਰੇ। ਮੈਂ ਅਰਜ਼ ਕਰਦੇ ਹਾਂ, ਮਜਬੂਰੀ ਹੈ ਇਹ, ਠੀਕ ਹੈ। ਸੰਗਤ ਦੇ 'ਚ ਇੱਕ ਕਲਾਸ ਦੇ ਸਤਸੰਗੀ ਨਹੀਂ ਆਉਂਦੇ, ਜਿਵੇਂ ਇੱਕ ਸਕੂਲ ਹੈ, ਹੁਣ ਸਕੂਲ ਤਾਂ ਇੱਕੋ ਹੀ ਹੈ, ਉਹਦੀ ਯੂਨੀਫਾਰਮ ਵੀ ਇੱਕੋ ਹੀ ਹੈ, ਪਰ ਉਹਦੇ 'ਚ ਕਲਾਸਾਂ ਇੱਕ ਨਹੀਂ ਨੇ। ਕੋਈ ਪਹਿਲੀ ਕਲਾਸ 'ਚ ਜਾ ਰਿਹਾ ਵਿਦਿਆਰਥੀ, ਕੋਈ ਦੂਜੀ 'ਚ, ਕੋਈ ਤੀਜੀ 'ਚ, ਕੋਈ ਚੌਥੀ 'ਚ, ਕੋਈ ਪੰਜਵੀਂ ਚ, ਕੋਈ ਹਾਈ ਕਲਾਸ ਦਸਵੀਂ ਚ ਬੈਠਾ। ਸਤਸੰਗੀ ਇੱਕ ਕਲਾਸ ਦੇ ਨਹੀਂ ਆਉਂਦੇ, ਕੋਈ ਤੇ ਵਾਕਈ ਹਾਈ ਕਲਾਸ ਦੇ ਆਉਂਦੇ, ਕੋਈ ਮਿਡਲ ਦੇ ਚ ਆਉਂਦੇ ਨੇ, ਸੱਤਵੀਂ ਅੱਠਵੀਂ ਆਉਂਦੇ, ਕੋਈ ਪਹਿਲੀ ਕਲਾਸ ਦੇ ਆਉਂਦੇ ਨੇ, ਤੇ ਕੁਛ ਵਿਚਾਰੇ ਇਸ ਤਰ੍ਹਾਂ ਦੇ ਨੇ ਜਿਹਨੇ ਹੁਣੇ ਨਵਾਂ ਨਵਾਂ ਐਡਮਿਸ਼ਨ ਲਿਆ, ਦਾਖਲਾ ਲਿਆ, ਪਹਿਲੀ ਦਫਾ ਹੀ ਆਇਆ, ਕੁਛ ਵੀ ਨਹੀਂ ਪਤਾ, ਮੱਥਾ ਟੇਕ ਕੇ ਬੈਠ ਗਿਆ, ਆਇਆ ਜਾਂ ਚਲਾ ਗਿਆ। ਤੋ ਕੀਰਤਨ ਕਥਾ ਸਾਰੇ ਸਤਸੰਗੀ ਕੋਈ ਇੱਕ ਢੰਗ ਨਾਲ ਸੁਣਦੇ ਨੇ, ਕਿਉਂ ਸਾਰੇ ਸਤਸੰਗੀ ਇੱਕ ਢੰਗ ਦੇ ਹੁੰਦੇ ਨੇ, ਸਭ ਪਿਆਲੇ ਅਲੱਗ ਅਲੱਗ ਨੇ, ਇਹ ਵੀ ਮੈਂ ਇੱਕ ਢੰਗ ਦੇ ਨਹੀਂ ਆਉਂਦੇ। ਹਰ ਇੱਕ ਮਨੁੱਖ ਦੀ ਸਮੱਸਿਆ ਤੇ ਹੈ, ਪਰ ਹਰ ਮਨੁੱਖ ਦੀ ਸਮੱਸਿਆ ਅਲੱਗ ਅਲੱਗ ਹੈ, ਅਲੱਗ 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 ਅਲੱਗ। ਤੋ ਇਹ ਜੋ ਸ਼ਬਦ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਉਹਨਾਂ ਸਤਸੰਗੀਆਂ ਲਈ ਹੈ ਜਿਨ੍ਹਾਂ ਦਾ ਦਾਖਲਾ ਹਾਈ ਸਕੂਲ ਦੇ ਵਿੱਚ ਦਸਵੀਂ 'ਚ ਹੋ ਗਿਆ, ਜੋ ਉੱਚੀ ਕਲਾਸ ਵਿੱਚ ਆ ਕੇ ਬੈਠ ਗਏ ਨੇ। ਸਾਧਨਾ ਕਰਦਿਆਂ ਕਰਦਿਆਂ ਸਮਝ ਆ ਗਈ ਹੈ ਕੁਛ। ਜਿਤਨੇ ਚਿਰ ਤੱਕ ਅੰਦਰ ਵਾਸ਼ਨਾ ਪਈ ਚੱਲਦੀ ਹੈ, ਮੈਂ ਸਾਰਾ ਦਿਨ ਪਾਠ ਕਰਾਂ, ਜਪ ਕਰਾਂ, ਤਪ ਕਰਾਂ, ਇਹ ਸਭ ਸੰਸਾਰੀ ਕਰਮ ਨੇ, ਧਾਰਮਿਕ ਨਹੀਂ ਨੇ। ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ, ਤੋ ਗੁਰਦੁਆਰਾ ਬਾਜ਼ਾਰ ਬਣ ਜਾਏਗਾ। ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ, ਗੁਰਦੁਆਰਾ ਮਾਰਕੀਟ ਬਣ ਜਾਏਗਾ। ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ, ਗੁਰਦੁਆਰਾ ਇੱਕ ਫੈਕਟਰੀ ਬਣ ਜਾਏਗਾ। ਫੈਕਟਰੀ ਬਾਜ਼ਾਰ ਵਿੱਚ ਜਾਂਦਾ ਮੈਂ ਕੋਈ ਸੰਸਾਰਿਕ ਵਸਤੂ ਲਈ, ਮੈਂ ਗੁਰਦੁਆਰੇ ਵੀ ਗਿਆ ਕਿਸੇ ਸੰਸਾਰਿਕ ਵਸਤੂ ਲਈ, ਮੈਂ ਗੁਰਦੁਆਰੇ ਗੁਰੂ ਲਈ ਨਹੀਂ ਗਿਆ, ਮੈਂ ਗੁਰਦੁਆਰੇ ਪ੍ਰਭੂ ਲਈ ਗਿਆ। ਮੇਰੀ ਵਾਸ਼ਨਾ ਹੈ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਹੋਰ ਸੁਣੋ, ਇਹ ਵਾਸ਼ਨਾ ਜਦ ਅਸੀਮ ਹੋ ਜਾਏ, ਬਾਹ ਜਿਸ ਦੀ ਵਾਸ਼ਨਾ ਹੈ ਉਹ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ, ਫਿਰ ਉਹ ਚੀਜ਼ ਵੀ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ, ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਪਈ, ਇਹ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ, ਇਸੇ ਨੂੰ ਤ੍ਰਿਸ਼ਨਾ ਕਹਿੰਦੇ। ਵਾਸ਼ਨਾ ਪਹਿਲੇ ਇੱਕ ਵਸਤੂ ਤੇ ਟਿਕੀ ਹੈ, ਮਿਲ ਗਈ ਹੈ, ਵਾਸ਼ਨਾ ਫਿਰ ਅੱਗੇ ਚਲੀ ਗਈ, ਮਿੱਟੀ ਨਹੀਂ, ਟਿਕਾਊ ਨਹੀਂ, ਉਹ ਵੀ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ। ਇਹਨੂੰ ਕਹਿੰਦੇ ਨੇ ਹੁਣ ਇਹ ਵਾਸ਼ਨਾ ਤ੍ਰਿਸ਼ਨਾ ਹੋ ਗਈ ਹੈ, ਤੇ ਤ੍ਰਿਸ਼ਨਾ ਇਸ ਤਰ੍ਹਾਂ ਹੈ ਜਿਵੇਂ ਬਾਂਬੜ ਬਲਦੀ ਅੱਗ ਦੇ ਵਿੱਚ ਲੱਕੜਾਂ ਪਾਈ ਜਾਈਏ, ਤੇ ਅੱਗ ਨੂੰ ਪੁੱਛੀਏ ਤੂੰ ਰੱਜ ਗਈ ਕਿ ਨਹੀਂ। ਈਂਧਨ ਤੋਂ, ਬਾਲਣ ਤੋਂ ਅੱਗ ਨਹੀਂ ਰੱਜਦੀ, ਤ੍ਰਿਸ਼ਨਾ ਕਦੀ ਤ੍ਰਿਪਤ ਨਹੀਂ ਆਉਂਦੀ। ਤ੍ਰਿਸ਼ਨਾ ਮਨੁੱਖ ਨੂੰ ਸਦਾ ਅਤ੍ਰਿਪਤ ਰੱਖਦੀ ਹੈ, ਭੁੱਖਾ ਰੱਖਦੀ ਹੈ। ਔਰ ਇਹ ਵੀ ਸੁਣ ਲਓ, ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਗੁਣ ਨਹੀਂ ਆਉਂਦਾ, ਨਹੀਂ ਆਉਂਦਾ, ਕੋਈ ਕੋਮਲਤਾ ਨਹੀਂ ਆਉਂਦੀ। ਤ੍ਰਿਸ਼ਨਾ ਬਣਦੀ ਕਿਸ ਤਰ੍ਹਾਂ ਹੈ? ਵਾਸ਼ਨਾ ਕਾਮਨਾ ਹੀ ਤ੍ਰਿਸ਼ਨਾ ਬਣ ਜਾਂਦੀ ਹੈ। ਔਰ ਵਾਸ਼ਨਾ ਦੇ ਕੇਂਦਰ ਤਿੰਨ ਮੈਂ ਫਿਰ ਅਰਜ਼ ਕਰਾਂ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਵਾਸ਼ਨਾ ਅਸੀਮ ਹੋ ਗਈ ਹੈ, ਰੁਕਦੀ ਨਹੀਂ, ਤ੍ਰਿਸ਼ਨਾ ਬਣ ਗਈ ਹੈ, ਇਹ ਹੁਣ ਭ੍ਰਸ਼ਟ ਹੋ ਜਾਏਗਾ, ਇਸ ਵਾਸ਼ਨਾ ਦੇ ਦਰਿਆ ਵਿੱਚ ਡੁੱਬ ਜਾਏਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਮਨੁੱਖਤਾ ਤੇ ਨਿਗਾਹ ਮਾਰਦਾ, ਕੀ ਦੇਖਦਾ, ਹਮ ਦੇਖਾਂ ਤੈਂ ਡੁੱਬੇ ਵਾਲੇ, ਡੁੱਬਦੇ ਪਏ ਸਭ ਗਰਕ ਨੇ, سب ڈوبے ہوئے نے. میں تو ایسا دیکھ رہا. یہ بھی میں عرض کر دیا نقطہ, کوئی پانی دا سوبھاؤ نہیں ہے منکھ نو ڈوبنا, نہیں ڈوبنا. پانی دا سوبھاؤ ہی نہیں ہے ڈوبنا. اگر پانی دا سوبھاؤ ڈوبنا ہوندا تو پھر کتے ڈوبنے چاہیے سن, مجھاں ڈوبنیاں چاہیے سن, گواں ڈوبنیاں چاہیے سن, شیر ڈوبنے چاہیے سن. بلیاں بھی تیردیاں نے, کتے بھی تیرتے, گواں بھی تیردیاں نے, مجھاں بھی تیردیاں. حیرانگی, شیر بھی تیرتے ہیں. کیرلا دیکھ کے میں دنگ رہ گیا. 60 فٹ گہرے پانی ہاتھی اشنان پیا کرتا ہے, گہرا اندر چلا گیا, پھر اوپر آ گیا, تیرتا پیا. مینو انج لگے جی میں پہاڑ پانی تیرتا پیا. اتنا وڈا پہاری برکم جسم. کافی چیر ہوا اس درش نو دیکھیا مینو, یہ خیال مینو اتوں ملیا کہ ہے پانی دا سوبھاؤ ڈوبنا نہیں ہے, نہیں تے ہاتھی ڈوبنا چاہیے. اتنا گہرا پانی ہے جھیل دا, یہ تیر رہے. گواں تیر دیا نے, گھوڑے تیر دے نے, مجھاں تیر دیا نے, بلیاں تیر دیا نے, کتے تیر دے نے. بدقسمتی ہے منک ڈوب دے نے, منک ڈوب. ہوں پانی کول پوچھ لئیے, وہ بلیاں نال تیری دوستی ہے, کتیاں نال تیری دوستی ہے, منکھاں نال تیری دشمنی ہے. کتے تے تیرتے ہیں, سپ تیرتے ہیں, اتنا زہریلا جانور تیرتا ہے, کوئی نہیں ڈبتا. گھوڑے تیرتے ہیں, مجھاں تیرتی ہیں, ہاتھی تیرتے ہیں, شیر تیرتے ہیں, چیتے تیرتے ہیں, منک ڈبد. منک ڈبد ہے اپنا بیلنس بگاڑ بیٹھتا ہے, توازن کھو بیٹھتا ہے. ورنہ پانی منک نو بھی نہیں ڈبد. کچھ سیانے کہندے نے جنہیں کدرے پانی وچ ایک دن بھی جو ہے تیرنا سیکھے تے تیرتا ہے, جیون بھر اس نو نہیں بھلے گا. باقی ودیا کلا بھول سکتی ہے, تیرنا نہیں منک بھولتا. جموں توی وچ میں ایک دفعہ ابھیاس کیتا. میں کہ 30-40 سال ہو گئے, بہت پرانی گل, پاکستان تو آئے سی, دریا وچ تیرتے ہوں سی, ٹوچی دیکھتے ہیں جس توی وچ, بھول گیا کہ مینو آؤں. دو تین چنگے تیراک وچکار سن, میں کہ دیکھ لینا جی ڈوبا تو پھر سنبھال لینا. میں تجربے دے طور تے دیکھیا نہیں ڈوبیا. میں تیرنا منک نہیں بولنا اگر آ گیا, کسے نو بھی آ گیا. باقی بھول سکتا ہے, سنگیت سیکھے ابھیاس نہیں کرے گا بھول جائے گا, تبلہ سیکھے ابھیاس نہیں کرے گا بھول جائے گا, کوئی بھی کرم کوئی بھی کرت ابھیاس نہیں کرے گا بھول جائے. تیرنا منک نہیں بھولنا. پرکرتی قدرت بھی چاہتی ہے منک نہ ڈوبے, یہ نہ ڈوبے. اور واقعی پانی منک دا ویری نہیں ہے. تسی آکھو گے پھر ڈوبدا کیوں ہے؟ حیرانگی ہے, زندہ منک ڈبدے نے لاشاں تے تیر دیا نے, مردے تے تیر دیا نے. میں بنارس دے پریاگ راج دے دیکھے جنہاں نو جل پرواہ کر دے نے, گنگا دے چ بہت وڈا پتھر انہاں دے نال بندے نے, حد ہو گئی. بندہ تے اونج ڈب جاندا ہے, یہ مردے نال پتھر بننے نے, یہ ڈبدا ہی نہیں. لاشاں تیر رہی نے, زندہ منک ڈب دے نے. کارن کی بھے کر کے زندہ منک اپنا بیلنس بگاڑ بیٹھتا ہے, توازن کھو بیٹھتا ہے. ਸੰਤੁਲਨ ਗਵਾ ਦਿੰਦਾ, ਪਾਣੀ ਉਸ ਨੂੰ ਡੋਬ ਦਿੰਦਾ। ਚਿੰਤਾ ਕਰਕੇ, ਫਿਕਰ ਕਰਕੇ, ਤਨਾਅ ਕਰਕੇ ਮਨੁੱਖ ਸੰਸਾਰ ਵਿੱਚ ਡੁੱਬ ਜਾਂਦਾ ਹੈ, ਵਰਨਾ ਸੰਸਾਰ ਦਾ ਸੁਭਾਅ ਹੀ ਨਹੀਂ ਹੈ ਕਿਸੇ ਨੂੰ ਡੋਬੇ। ਸੰਸਾਰ ਨਹੀਂ ਡੋਬਦਾ ਕਿਸੇ ਨੂੰ, ਇਹ ਵੀ ਮਿਲ ਸਕ। ਅਗਰ ਰਾਜ ਪਾਠ ਕੁਰਸੀ ਡੁੱਬਦੀ ਹੈ ਤਾਂ ਜਨਕ ਡੁੱਬ ਜਾਣਾ ਚਾਹੀਦਾ ਸੀ, ਜਨਕ ਤੇ ਨਹੀਂ ਡੁੱਬਿਆ। ਮਹਾਰਾਜਾ ਰਣਜੀਤ ਸਿੰਘ ਡੁੱਬ ਜਾਣਾ ਚਾਹੀਦਾ ਸੀ, ਉਹ ਤੇ ਨਹੀਂ ਡੁੱਬਿਆ। ਅਗਰ ਗ੍ਰਸਤ ਪਰਿਵਾਰ ਡੁੱਬਦਾ ਹੈ ਤਾਂ ਫਿਰ ਕਬੀਰ ਵੀ ਗ੍ਰਸਤੀ ਸਨ, ਰਵਿਦਾਸ ਵੀ ਗ੍ਰਸਤੀ ਸਨ, ਡੁੱਬ ਜਾਣੇ ਚਾਹੀਦੇ ਨੇ। ਇਹ ਸਦਨਾ ਵੀ ਗ੍ਰਸਤੀ ਹੈ ਤੇ ਲੋਚਨ ਵੀ ਗ੍ਰਸਤੀ ਹੈ ਤੇ ਡੁੱਬ ਜਾਣੇ ਚਾਹੀਦੇ ਨੇ। ਰਾਮ ਵੀ ਗ੍ਰਸਤੀ ਨੇ, ਸ੍ਰੀ ਕ੍ਰਿਸ਼ਨ ਵੀ ਗ੍ਰਸਤੀ ਨੇ, ਤਿੰਨ ਸਿਰ ਮੋਰ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਗ੍ਰਸਤੀ ਨੇ, ਗ੍ਰਸਤੀ ਨੇ, ਡੁੱਬ ਜਾਣੇ ਚਾਹੀਦੇ। ਪਰਿਵਾਰ ਨਹੀਂ ਡੋਬਦਾ, ਧਨ ਸੰਪਦਾ ਨਹੀਂ ਡੋਬਦੀ। ਧਨ ਭਗਤ ਕਮਾਉਂਦੇ ਰਹੇ ਨੇ ਕਿਰਤ ਕਰਕੇ, ਔਰ ਬਹੁਤ ਸਾਰੇ ਚੋਟੀ ਦੇ ਸੰਤ ਅਵਤਾਰੀ ਪੁਰਸ਼ ਦੇ ਰਾਜੇ ਸਨ। ਰਾਮ ਅਯੋਧਿਆ ਦੇ ਨਰੇਸ਼ ਰਾਜੇ ਸਨ, ਜਨਕ ਰਾਜਾ ਹੈ, ਹਰੀਸ਼ਚੰਦਰ ਰਾਜਾ ਹੈ। ਬੜੀ ਧਨ ਸੰਪਦਾ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਨੇ, ਬੜੀ ਧਨ ਸੰਪਦਾ, ਉੱਥੇ ਨਹੀਂ ਗਰਕ ਹੋਏ। ਨਾ ਪਦਾਰਥ ਡੋਬਦਾ, ਨਾ ਪਰਿਵਾਰ ਡੋਬਦਾ, ਨਾ ਪ੍ਰਭਤਾ ਡੋਬਦੀ ਹੈ, ਨਾ ਕੁਰਸੀ ਡੋਬਦੀ ਹੈ, ਚੌਧਰਪਣਾ ਨਹੀਂ ਡੋਬਦਾ। ਪਰ ਮਨੁੱਖ ਡੁੱਬ ਜਾਂਦਾ ਹੈ, ਬੈਲੈਂਸ ਵਿਗਾੜ ਬੈਠਦਾ, ਸੰਤੁਲਨ ਗਵਾ ਬੈਠਦਾ, ਤਵਾਜ਼ਨ ਖੋ ਬੈਠਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਦੇਖਦਾ ਦੁਨੀਆਂ ਤੇ ਡੁੱਬ ਰਹੀ ਹੈ, ਡੁੱਬ ਰਹੀ ਹੈ। ਯੋਗੀਆਂ ਦੇ ਸਿਰਮੌਰ ਯੋਗੀ ਉਸ ਵਕਤ, ਗੋਰਖ ਦੇ ਚੇਲੇ ਚਰਪਟਨਾਥ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਪ੍ਰਸ਼ਨ ਕਰਦੇ ਨੇ, ਸਿੱਧ ਗੋਸ਼ ਦੇ ਚ ਦਰਜ ਹੈ। ਦੁਨੀਆਂ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰ। ਇਹ ਜੋ ਨਤਰੇ ਜਾਣ ਵਾਲਾ ਸਾਗਰ ਹੈ, ਦੁਸਤਰ ਹੈ ਬੜਾ, ਕਿਵੇਂ ਪਾਰ ਜਾਈਏ? ਡੋਬਦਾ ਤੇ ਡੋਬਦਾ। ਮਹਾਰਾਜ ਕਹਿੰਦੇ ਨੇ, ਮੈਂ ਤਾਂ ਦੇਖਦਾ ਮਨੁੱਖ ਡੁੱਬੇ ਪਏ ਨੇ, ਕੋਈ ਪਰਿਵਾਰ ਵਿੱਚ ਐਸਾ ਗਰਕ ਹੈ ਨਿਰੰਕਾਰ ਭੁੱਲ ਗਿਆ, ਕੋਈ ਲੋਭ ਵਾਸ਼ਨਾ ਕਰਕੇ ਧਨ ਸੰਪਦਾ ਵਿੱਚ ਇਤਨਾ ਡੁੱਬਿਆ ਪਰਮਾਤਮਾ ਨੂੰ ਭੁੱਲ ਗਿਆ, ਕੋਈ ਹੰਕਾਰ ਵਾਸ਼ਨਾ ਕਰਕੇ ਪ੍ਰਭਤਾ ਚ ਚੌਧਰਪਣੇ ਚ ਇਤਨਾ ਡੁੱਬਿਆ ਪ੍ਰਭੂ ਨੂੰ ਭੁੱਲ ਗਿਆ। ਇਹੀ ਕੁਛ ਤੁਸੀਂ ਦੇਖੋਗੇ, ਡੁੱਬੇ ਹੋਏ ਮਨੁੱਖ, ਗਰਕ ਹੋਏ ਮਨੁੱਖ, ਕੋਈ ਪਦਾਰਥਾਂ 'ਚ ਡੁੱਬੇ ਪਏ, ਕੋਈ ਪਰਿਵਾਰ ਵਿੱਚ ਡੁੱਬੇ ਪਏ, ਕੋਈ ਪ੍ਰਭਤਾ 'ਚ ਡੁੱਬੇ ਪਏ, ਅਮ ਦੇ ਖਾਂ ਤੈ ਡੁੱਬੇ। ਇਹ ਯੋਗੀ ਚਰਪਟਨਾਥ ਜੋ ਗ੍ਰਸਤ ਨੂੰ ਛੋੜ ਕੇ ਆਇਆ, ਪਦਾਰਥਾਂ ਨੂੰ ਛੋੜ ਕੇ ਆਇਆ, ਯੋਗੀ ਬਣਿਆ, ਮਹਾਰਾਜ ਨੂੰ ਕਹਿੰਦਾ ਸਾਗਰ ਨਹੀਂ ਤਰਿਆ ਜਾਂਦਾ, ਕਠਿਨ ਹੈ, ਔਖ ਹੈ। ਦੁਨੀਆਂ ਸਾਗਰ ਦੋਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ ਅਵਧੂ ਨਾਨਕ ਦੇਵ, ਸਦਾ ਸਚਾ ਵਿਚਾਰੋ। ਐ ਅਵਧੂਤ ਨਾਨਕ ਜੀ, ਐ ਮਹਾਤਮਾ ਨਾਨਕ ਜੀ, ਦੱਸੋ ਪਾਰ ਕਿਵੇਂ ਜਾਈਏ। ਤੋ ਇੱਥੇ ਦੇ ਜੋਗੀ ਨੇ ਕਬੂਲ ਕਰ ਲਿਆ, ਉਰਾਰਾਂ ਅਜੇ ਮੈਂ ਨਹੀਂ ਪਾਰ ਹੋਇਆ, ਕਬੂਲ ਕਰ ਲਿਆ। ਕਿਉਂ ਕਰ ਪਾਈਏ ਪਾਰ, ਕਿਵੇਂ ਪਾਰ ਹੋਈਏ? ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਿਨਿਮਰਤਾ, ਨਿਰਮਾਣਤਾ, ਮਿਠਾਸ ਆਪ ਕਹਿੰਦੇ ਨੇ, ਆਪੇ ਆਖੇ ਆਪੇ ਸਮਝੇ, ਤਿਸ ਕਿਆ ਉੱਤਰ ਦੀਜੇ। ਸੱਚ ਕਹੋ ਤੁਮ ਪਾਰ ਗਰਾਮੀ, ਤਿਸ ਕਿਆ ਬੈਸਣ ਦੀਜੇ। ਤੂੰ ਜੋ ਕੁਛ ਪੁੱਛਦਾ ਪਿਆ ਜਾਣਦਾ, ਜਾਣਦਾ, ਉਹਨੂੰ ਮੈਂ ਕੀ ਸਮਝਾਵਾਂ ਤੇ ਕੀ ਜਵਾਬ ਦਿਆਂ। ਸੱਚ ਕਹੋ ਤੁਮ ਪਾਰ ਗਰਾਮੀ, ਤੂੰ ਤੇ ਯੋਗੀ ਹੈ, ਪਾਰ ਗਰਾਮੀ ਪਾਰ ਪਹੁੰਚ ਗਿਆ, ਤੇਰਾ ਗ੍ਰਾਮ ਤੇਰਾ ਵਸੇਬਾ ਤੇ ਪਾਰ। ਇੱਕ ਨੂੰ ਕਹਿੰਦੇ ਨੇ ਪਾਰ ਗ੍ਰਾਮੀ, ਸੰਸਾਰ ਤੋਂ ਪਾਰ ਹੋ ਗਿਆ, ਪਾਰ ਵਸਦਾ। ਇੱਕ ਨੂੰ ਕਹਿੰਦੇ ਨੇ ਪਾਰਦਰਸ਼ੀ, ਨਿਗਾਹਾਂ ਪਾਰ ਵੇਖਦੀਆਂ ਨੇ, ਜਾਣਾ ਕਦਮ ਉਰਾਰ ਖੜੇ ਨੇ, ਨਜ਼ਰਾਂ ਲਲਚਾ ਰਹੀਆਂ ਨੇ ਪਾਰ ਜਾਣਾ, ਨਜ਼ਰਾਂ ਬੇਤਾਬ ਨੇ ਜੋ ਕੁਛ ਦੇਖਦੇ ਪਿਆ, ਜਿੱਥੇ ਮੇਰੀ ਨਿਗਾਹ ਪਹੁੰਚੀ ਹੈ ਉੱਥੇ ਮੇਰੇ ਕਦਮ ਵੀ ਪਹੁੰਚਣ, ਮੇਰਾ ਹੱਥ ਵੀ ਪਹੁੰਚੇ। ਇਸ ਤਰ੍ਹਾਂ ਦੇ ਮਨੁੱਖ ਨੂੰ ਕਹਿੰਦੇ ਨੇ ਪਾਰਦਰਸ਼ੀ। ਪਰ ਜਿਹਦੀਆਂ ਨਜ਼ਰਾਂ ਵੀ ਪਾਰ ਨਹੀਂ ਜਾਂਦੀਆਂ, ਖੜਾ ਉਰਾਰ ਹੈ ਤੇ ਕਹਿੰਦਾ ਉਰਾਰ ਬੜੀਆਂ ਮੌਜਾਂ ਨੇ, ਇਹੀ ਸਭ ਕੁਛ, ਇਹੀ ਸਭ ਕੁਛ। ਇਹਨੂੰ ਸੰਸਾਰੀ ਕਹਿੰਦੇ ਨੇ, ਪਾਰਦਰਸ਼ੀ ਨੂੰ ਅਭਿਆਸੀ ਕਹਿੰਦੇ ਨੇ, ਪਾਰਗ੍ਰਾਮੀ ਨੂੰ ਸੰਤ ਕਹਿੰਦੇ ਨੇ। ਪਾਰਗ੍ਰਾਮੀ ਪਾਰ ਪਹੁੰਚ ਗਏ, ਪਾਰਦਰਸ਼ੀ ਇਹਦੀਆਂ ਨਜ਼ਰਾਂ ਪਾਰ ਤੱਕ ਵੇਖਦੀਆਂ ਨੇ, ਇਹਨੂੰ ਸਮਝ ਹੈ, ਇਹਦੀਆਂ ਨਿਗਾਹਾਂ ਪਹੁੰਚੀਆਂ ਨੇ ਉਸ ਅਵਸਥਾ ਤੱਕ ਜਿਹਨੂੰ ਹਾਸਲ ਕਰਨਾ, ਉਹਦੀ ਸਮਝ ਆ ਗਈ। ਸਾਧਨਾ ਕਰ ਰਿਹਾ ਅਭਿਆਸੀ ਹੈ, ਪਾਰਦਰਸ਼ੀ ਹੈ, ਪਾਰਗ੍ਰਾਮੀ ਹੈ। ਤੀਸਰਾ ਸੰਸਾਰੀ ਉਰਾਰ ਖੜਾ ਹੈ, ਨਾ ਨਜ਼ਰਾਂ ਪਾਰ ਵੇਖਦੀਆਂ ਨੇ ਤੇ ਨਾ ਹੀ ਪਾਰ ਜਾਣ ਦੀ ਤਮੰਨਾ ਹੈ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਛੱਡੋ ਪਾਰ ਲੈਣ ਕੀ ਰੱਖਿਆ। ਉਰਾਰ ਵਾਸ਼ਨਾ ਦਾ ਜਗਤ ਹੈ, ਉਰਾਰ ਕਾਮਨਾ ਦਾ ਜਗਤ ਹੈ। ਪਾਰ ਜਾਣ ਦੀ ਤੇ ਹੁਣ ਤਮੰਨਾ ਹੀ ਨਹੀਂ ਰਹੀ, ਇੱਛਾ ਹੀ ਨਹੀਂ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੇ। ਇਸ ਯੁਗ ਦਾ ਸਿਰਮੋਰ ਔਗਣ ਕਾਮ ਵਾਸ਼ਨਾ। ਪਿਛਲੇ ਯੁਗ ਲੰਘੇ ਨੇ, ਜਿਨ੍ਹਾਂ ਦੇ ਕੁਛ ਸਿਰਮੋਰ ਔਗਣ ਸਨ, ਕਿਧਰੇ ਅਹੰਕਾਰ ਵਾਸ਼ਨਾ, ਕਿਧਰੇ ਲੋਭ ਵਾਸ਼ਨਾ। ਇਹਦਾ ਇਹ ਮਤਲਬ ਨਹੀਂ ਕਿ ਇੱਕੋ ਹੀ ਵਾਸ਼ਨਾ ਪ੍ਰਧਾਨ ਹੈ, ਨਹੀਂ ਸਾਰੀਆਂ ਨੇ, ਲੇਕਿਨ ਪ੍ਰਧਾਨ ਇੱਕੋ ਹੈ, ਬਾਕੀ ਜ਼ੇਰ ਸਾਇਆ। ਮੈਂ ਪਹਿਲੇ ਅਰਜ਼ ਕੀਤੀ ਹੈ, ਹਰ ਮਨੁੱਖ ਦਾ ਬੁਨਿਆਦੀ ਔਗਣ ਇੱਕ ਹੁੰਦਾ, ਬਾਕੀ ਔਗਣ ਵੀ ਹੁੰਦੇ ਨੇ, ਉਹਦੇ ਜ਼ੇਰ ਸਾਇਆ ਹੁੰਦਾ। ਹਰ ਯੁੱਗ ਦਾ ਆਪਣਾ ਔਗਣ ਹੁੰਦਾ, ਇੱਕ ਔਗਣ ਪ੍ਰਧਾਨ ਹੁੰਦਾ, ਬਾਕੀ ਜ਼ੇਰ ਸਾਇਆ ਹੁੰਦੇ ਨੇ। ਇਸ ਯੁੱਗ ਦਾ ਪ੍ਰਧਾਨ ਔਗਣ ਮਹਾਰਾਜ ਦੱਸਦੇ ਨੇ ਕਾਮ ਵਾਸ਼ਨਾ। ਕਲ ਕਲ ਵਾਲੀ ਕਾਮ ਮਦ, ਮਨਵਾ ਪੀਵਣ ਹਾਰ। ਕਾਮਨਾ ਸਰਕਲ ਦੇ ਚ ਘੁੰਮਦੀ ਹੈ, ਚੱਕਰ ਦੇ ਚ, ਦਾਇਰੇ ਦੇ ਚ। ਪ੍ਰਥਮ ਕਾਮ ਵਾਸ਼ਨਾ, ਰੂਪ ਵਾਸ਼ਨਾ, ਫਿਰ ਪੁੱਤਰ ਦੀ ਵਾਸ਼ਨਾ, ਮਿੱਤਰ ਦੀ ਵਾਸ਼ਨਾ, ਧਨ ਦੀ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ, ਹੋਰ ਛੋਟੀਆਂ ਛੋਟੀਆਂ ਵਾਸ਼ਨਾ, ਚੰਗੇ ਰਹਿਣ ਸਹਿਣ ਦੀ ਵਾਸ਼ਨਾ, ਖਾਣ ਪੀਣ ਦੀ ਵਾਸ਼ਨਾ, ਫਿਰ ਵਾਸ਼ਨਾ ਅੱਗੇ ਕੇਂਦਰਿਤ ਹੋ ਜਾਂਦੀ ਹੈ ਰੂਪ ਤੇ। ਇਹੀ ਕਾਰਨ ਹੈ ਕਿ ਗੁਰਬਾਣੀ ਔਰ ਸਾਡੇ ਦੇਸ਼ ਦੇ ਸਾਰੇ ਸਾਧੂ ਜਨ ਪੁਰਸ਼ ਨੂੰ ਜਿੱਥੇ ਕਾਮ ਕਹਿ ਦਿੰਦੇ ਨੇ, ਗੁਸਤਾਖੀ ਮਾਫ, ਇਸਤਰੀ ਨੂੰ ਕਾਮ ਨਹੀਂ ਕਹਿ ਦਿੰਦੇ ਨੇ। ਕਾਮ ਨਹੀਂ, ਕਾਮਨਾ ਦੀ ਮਣੀ, ਮਨੁੱਖ ਦੀ ਕਾਮਨਾ ਵਕਤੀ ਤੌਰ ਤੇ ਜਿੱਥੇ ਰੁਕਦੀ ਹੈ। ਛਲੇ ਕਨਕ ਕਾਮ ਨੇ, ਗੁਰੂ ਅਰਜਨ ਦੇਵ ਜੀ, ਛਲੇ ਮਨੁੱਖ ਛਲਿਆ ਜਾਂਦਾ, ਕਨਕ ਕਾਮ ਨੇ, ਕਿਧਰੇ ਲੋਭ ਕਰਕੇ, ਧਨ ਕਰਕੇ, ਕਨਕ ਸੋਨੇ ਕਰਕੇ, ਕਿਧਰੇ ਰੂਪ ਕਰਕੇ ਛਲਿਆ ਜਾਂਦਾ, ਕਿੱਥੇ ਪ੍ਰਮਾਤਮਾ ਚੇਤੇ ਹੁੰਦਾ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਕਨਕ ਕਨਕ ਤੇ ਅਧਿਕਤਾ, ਕਨਕ ਕਨਕ ਤੇ ਬਹੁ ਗੁਣਾ, ਸਤ ਗੁਣਾ ਅਧਿਕਾਏ, ਵਾ ਖਾਏ ਬਹੁ ਰਾਤ ਹੈ, ਵਾ ਪਾਏ ਬਹੁ ਰਾਏ। ਕਨਕ ਕਹਿੰਦੇ ਨੇ ਸੋਨੇ ਨੂੰ, ਕਨਕ ਕਹਿੰਦੇ ਨੇ ਭੰਗ ਨੂੰ। ਕਹਿੰਦਾ ਇੱਕ ਸੋਨਾ ਕਨਕ, ਇੱਕ ਭੰਗ ਕਨਕ, ਦੋਹਾਂ ਨੂੰ ਕਨਕ ਕਹਿੰਦੇ ਨੇ। ਭੰਗ ਕਨਕ ਇਹ ਤੇ ਖਾਈਏ ਪੀਏ, ਤੇ ਨਸ਼ਾ ਚੜ ਜਾਂਦਾ ਹੈ, ਬੰਦਾ ਪਾਗਲ ਹੋ ਜਾਂਦਾ ਹੈ। ਕਹਿੰਦੇ ਇੱਕ ਨੂੰ ਖਾਂਦਿਆਂ ਬੰਦਾ ਪਾਗਲ ਹੋ ਜਾਂਦਾ ਹੈ, ਇੱਕ ਤੇ ਸਿਰਫ ਹੱਥਾਂ ਚ ਆ ਜਾਏ ਤੇ ਬੰਦਾ ਪਾਗਲ ਹੋ ਜਾਂਦਾ ਹੈ। ਵਾਹ ਖਾਏ ਬਹੁ ਰਾਤ ਹੈ, ਭੰਗ ਖਾ ਲਈ ਤੇ ਪਾਗਲ ਹੋ ਗਿਆ। ਵਾਹ ਪਾਏ ਬਹੁ ਰਾਤ, ਧਨ ਸਿਰਫ ਹੱਥਾਂ ਚ ਆ ਗਿਆ ਤੇ ਪਾਗਲ ਹੋ ਗਿਆ। ਤਵਾਜ਼ਨ ਖੋ ਬੈਠੇ, ਹੱਥਾਂ ਚ ਹੀ ਆ ਗਏ, ਬਸ ਹੱਥਾਂ ਚ ਆਉਂਦੇ ਹੀ ਡੁੱਬ ਗਿਆ। ਵਾਹ ਖਾਏ ਬਹੁ ਰਾਤ ਹੈ ਯਾ ਪਾਏ ਬਹੁ ਰਾਏ। ਤੁਲਸੀ ਕਹਿੰਦੇ ਨੇ ਐਸੋ ਕੋ ਜਨਮ ਹੈ ਜਗ ਮਾਈ, ਪ੍ਰਭਤਾ ਪਾਏ ਜਾਸਮਤ, ਚੌਧਰਪਣਾ ਮਿਲ ਗਿਆ ਧਨ ਕਰਕੇ ਜਾਂ ਸ਼ਕਤੀ ਕਰਕੇ। ਐਸਾ ਕਿਹੜਾ ਮਨੁੱਖ ਹੈ ਜੋ ਪ੍ਰਬਲ ਹੰਕਾਰੀ ਨਾ ਹੋ ਜਾਏ ਔਰ ਗਰਕ ਨਾ ਹੋ ਜਾਏ, ਡੁੱਬ ਨਾ ਜਾਏ। ਐਸੋ ਕੋ ਜਨਮ ਹੈ ਜਗ ਮਾਈ, ਪ੍ਰਭਤਾ ਪਾਏ ਜਾਸਮਦ ਨਾਏ। ਤੋ ਕਾਮ ਇਹ ਵਾਸ਼ਨਾ ਸਿਰਮੌਰ ਇਸ ਯੁੱਗ ਦੇ ਅਜੋਕਾ ਸਾਹਿਤ, ਅਜੋਕਾ ਲਿਟਰੇਚਰ ਜੋ ਬਾਜ਼ਾਰ ਵਿੱਚ ਵਿਕ ਰਿਹਾ, 90% ਕਾਮਕ ਹੈ। ਅਜੋਕੀਆਂ ਜੋ ਫਿਲਮਾਂ ਨੇ 100% ਕਾਮਕ ਨੇ। ਗਜ਼ਬ ਦੀ ਗੱਲ, ਵੇਚਣਾ ਕੱਪੜਾ ਹੈ, ਰੂਪ ਇਸਤਰੀ ਦਾ ਅੱਗੋਂ ਕੀਤਾ ਹੋਇਆ। ਵੇਚਣੀ ਸਾਈਕਲ ਹੈ, ਖੜੀ ਇਸਤਰੀ ਕੀਤੀ ਹੋਈ ਹੈ, ਜਿਵੇਂ ਸਾਈਕਲ ਸਿਰਫ ਇਸਤਰੀ ਨੇ ਚਲਾਉਣੀ ਹੈ, ਪੁਰਸ਼ਾਂ ਨੇ ਚਲਾਉਣੀ ਹੀ ਨਹੀਂ। ਕੱਪੜਾ ਨਹੀਂ ਵਿਕ ਰਿਹਾ, ਸਾਈਕਲ ਨਹੀਂ ਵਿਕ ਰਹੀ, ਕਾਰ ਨਹੀਂ ਵਿਕ ਰਹੀ, ਮੂਲ ਰੂਪ ਦੇ ਉੱਤੇ ਇਸਤਰੀ ਵਿਕ ਰਹੀ ਹੈ, ਇਸਤਰੀਆਂ ਦੇ ਬਾਜ਼ਾਰ। ਮਨੁੱਖ ਦੀ ਵਾਸ਼ ਹਮ ਕਈਅਤ ਕਲ ਯੁਗ ਕੇ ਕਾਮ, ਇਹ ਵਾਸ਼ਨਾ ਪ੍ਰਧਾਨ। ਇਸ ਵਾਸਤੇ ਇਹ ਭ੍ਰਸ਼ਟਪਣਾ ਮਨੁੱਖ ਦੀ ਜ਼ਿੰਦਗੀ ਚਾਰੋਂ ਪਾਸੇ ਦੇਖੋਗੇ। ਆਪਦੀ ਗੈਥ ਲਈ ਅਰਜ਼ ਕਰਾਂ, ਪੁਰਸ਼ ਦੇ ਚਿਹਰੇ ਵਿੱਚ ਤੇ ਇਸਤਰੀ ਦੇ ਚਿਹਰੇ 'ਚ ਪ੍ਰਕਿਰਤੀ ਨੇ ਫਰਕ ਰੱਖਿਆ। ਇਸਤਰੀ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ, ਪੁਰਸ਼ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ। ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ, ਸ਼ਿੰਗਾਰ ਹੈ, ਉਹ ਨਹੀਂ ਸ਼ਿੰਗਾਰ ਹੈ, ਇਸਤਰੀ ਦੇ ਚਿਹਰੇ 'ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ, ਕੁਛ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਮਦੀਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ। ਚਲੋ ਦੋ ਚਾਰ ਉਦਾਹਰਣ ਦਿਆਂ। ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ, ਉਹਦਾ ਰੋਬੇਲਾ ਚਿਹਰਾ, ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਫਿੱਕੀ ਲੱਗਦੀ, ਕੁਛ ਵੀ ਨਹੀਂ, ਕੁਛ ਵੀ। ਜਿਤਨਾ ਸੁੰਦਰ ਮੁਰਗਾ ਹੈ, ਮੁਰਗੀ ਤੇ ਉਹਦੇ ਸਾਹਮਣੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਸੀਸ ਦੀ ਕਲ ਦੀ ਭਰਵੀਂ ਗਰਦਨ, ਜਿਤਨਾ ਨਰ ਚਿੜਾ ਖੂਬਸੂਰਤ ਹੈ ਮਦੀਨ ਨਹੀਂ ਹੈ, ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੀਨ ਨਹੀਂ ਹੈ, ਤੇ ਜਿਤਨਾ ਨਰ ਮੋਰ ਸੁੰਦਰ ਹੈ, ਲੰਬੇ ਲੰਬੇ ਪੰਖ, ਮੋਰਨੀ ਬਿਲਕੁਲ ਫਿੱਕੀ, ਕੁਛ ਵੀ ਨਹੀਂ। ਦੇਖਿਆ ਹੋਏਗਾ ਮੋਰਨੀ ਕੋਲੋਂ ਲੰਬੇ ਪੰਖ ਨਹੀਂ ਹੁੰਦੇ। ਕਈ ਲੋਕ ਤੇ ਜੰਗਲਾਂ ਚ ਜਾਣ, ਰਾਜਸਥਾਨ ਦੇ ਜੰਗਲ ਹੁਣ ਤੇ ਸ਼ਹਿਰਾਂ ਚ ਵੀ ਬੜੇ ਨੇ, ਮੋਰ ਭਰੇ ਪਏ ਨੇ, ਉਹਦੇ ਕੋਲ ਹੀ ਮੋਰਨੀ ਖੜੀ ਆਉਂਦੀ ਹੈ, ਉਸ ਤੇ ਨਿਗਾਹਾਂ ਨਹੀਂ ਜਾਂਦੀਆਂ, ਮੋਰ ਤੇ ਜਾਂਦੀਆਂ। ਮੋਰ ਸੁੰਦਰ ਹੈ। ਇਹ ਤੇ ਦੋ ਚਾਰ ਮੈਂ ਉਦਾਹਰਣ ਦਿੱਤੇ ਨੇ। ਕਾਇਨਾਤ ਦੇ ਵਿੱਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ, ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ। ਮਾਂ ਬਣਨ ਦੀ ਬਹੁਤ ਵੱਡੀ ਸੌਗਾਤ ਉਸਨੇ ਇਸਦੀ ਝੋਲੀ 'ਚ ਪਾ ਦਿੱਤੀ ਹੈ, ਉਹ ਪੁਰਸ਼ ਕੋਲ ਨਹੀਂ ਹੈ। ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰਿਆ ਹੋਇਆ, ਸ਼ਿੰਗਾਰਿਆ, ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ, ਕਰਨਾ ਪੈਂਦਾ, ਗੁਸਤਾਖੀ ਮਾਂ। ਕਿਉਂਕਿ ਇੱਕ ਬਹੁਤ ਵੱਡੀ ਸੌਗਾਤ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ, ਮਾਂ ਬਣਨ ਦੀ, ਮਨੁੱਖ ਦੀ ਜਨਮ ਦਾਤੀ ਹੈ, ਮਨੁੱਖਤਾ ਦੀ ਜਨਮ ਦਾਤੀ ਹੈ। ਤਾਂ ਫਿਰ ਮਨੁੱਖ ਦੇ ਅੰਦਰ ਵੀ ਈਰਸ਼ਾ ਪੈਦਾ ਹੁੰਦੀ ਹੈ, ਮੈਂ ਵੀ ਕੋਈ ਬਣਾਵਾਂ। ਉਹ ਜੀਵਦੇ ਜਾਗਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ, ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ, ਤਸਵੀਰਾਂ ਨੂੰ ਜਨਮ ਦਿੰਦਾ। ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ, ਚੰਗੇ ਸੰਗ ਤਰਾਸ਼ ਪੁਰਸ਼ ਮਿਲਣਗੇ, चंगे कवि कदी कदाए दस भी कवियां कोई कद कवित्री हो जाए तो हो जाए, नहीं तो पुरुष ने। दार्शनिक फिलोसफर चिंतक पुरुष ने, बड़े बड़े साइंटिस्ट पुरुष ने। जिंदगी के हर शोबे च अगे ऐ कुछ बनाइए ऐ कुछ बनाइए, मनोचिंतक ते कहंदे ने स्त्री ने पुरुष नू जन्म दिता, ते पुरुष सोचदा हुण मैं भी ते किसे चीज नू जन्म दे। जिंदा मनुखता नू जन्म दिता स्त्री ने, महान है। मुरदा चीजा नू जन्म देंदा है पुरुष, इस मामले च पछड़े होया। कुदरत ने मनुख नू शिंगारे है, इस दे च पुरुष अगे है। स्त्री नू इस तरह का शिंगार नहीं दिता, पछड़ी हुई है। एक थां ते स्त्री पछड़ी हुई है, एक थां ते पुरुष पछड़िया है। पर हुण कीता की जाए, ये दोवें एक दूजे तो कशिश दे च जीवदे ने। पुरुष जो है स्त्री की कशिश दे च, स्त्री पुरुष की कशिश, पुरुष के अंदर पुरुष की कशिश नहीं आती, स्त्री की आती है। वो स्त्री चाहे मां है, भैन है, पत्नी है, चाहे धी है, कशिश स्त्री की आती है। गुरु नानक ते कहने बाल कन्या को जैसे बाप प्यारा। मैं सतगुरु की पंक्ति पढ़ी, दंग रह गया। छोटी जी मासूम बच्ची है, प्यो की परिक्रमा करती है, प्यो नू देखदी, उहदे पैरां नाल लपकदी है, प्यो भी उस नाल बड़ा प्यार करदा। मां की तरफ नहीं जाती, क्यों? मां वर्गी तो है ही, मां वर्गा तन तो उहदे कोल है, पिता तो प्रभाव है। स्त्री जीवदी है पुरुष दे कशिश दे च। ए पुरुष चाहे पिता है, चाहे भरा है, चाहे पति है, चाहे पुत्र है। पुरुष जीवदा है स्त्री दी कशिश दे च। ए स्त्री चाहे मां है, चाहे भैन है, चाहे पत्नी है, चाहे धी है। विपरीत दी कशिश, कि जब विपरीत दी कशिश है तो कई दफा स्त्री च ख्याल आ जाता है पुरुष जैसे बन जाइए। ते पुरुष का स्वभावक परमात्मा ने कद उच्चा बनाया, स्त्री नाल उच्चा बनाया, तो स्त्री च भी ख्याल आया। हुण उच्चा ते कुदरत ने नहीं बनाया, चलो उच्ची सैंडल पा लेने हैं वड्डे एक एक गिट वर्गे, भावे गिर के पैर अपने तुड़ा बैठ। कद जो छोटा है, स्त्री जैसे पुरुष जैसे कपड़े पाने, पुरुष जैसी चाल करनी है, नखर। एक चंबेली गुलाब बनने की कोशिश करे, गुलाब ते नहीं बन सकेगी, पर चंबेली बनना भी उदे लिए औखा हो जाएगा। एक गुलाब अगर कमल होना चाहे, कमल ते नहीं हो सकेगा, लेकिन सही ढंग दा फिर गुलाब भी नहीं बन सकेगा। अगर एक स्त्री स्त्री होंदे होया पुरुष होना चाहे, पुरुष ते नहीं हो सकेगी, ढंग दी स्त्री भी नहीं बन सकेगी। पर एक पुरुष अगर स्त्री होना चाहे, होंदा शिंगार दिता है ना परमात्मा ने दाड़ा, और दाड़े दी अपनी सीमा होंदी है। मैं 40 साल तो देखदा इत्थे ही रुकिया पिया, एक अद्धा इंच भी अगे नहीं वधदा, इत्थे ही है। ते जिहड़े रोज जंग करदे ने कैंची छुरे लेके, उहनां दे ते मरदे दम तक वधदे ने। अरे वधदे वाल कह देंदे ने, कितने तू छुरे लिया, कितनिया तू कैंचियां लिया, तेरिया सारिया खुंडियां कर देंगे, मैं रवांगा मरदे दम तक रहा।
बोले सोनार।
हुण मैं अर्ज करा, चूंकि विपरीत दी कशिश है, स्त्री पुरुष वर्गा बनन दी कोशिश कर दी है, पुरुष स्त्री वर्गा, तो स्त्री नो सुहप्पन पुरुष दे दिखाई देंदा है, पुरुष नो सुहप्पन स्त्री दिखाई देंदा है। तो फिर की करे हुण, पुरुष फिर स्त्री वर्गा बने, फिर चला जांदा है नाई दी दुकान ते, कहिंदा है उस्तरे ते कैंचियां नाल मेरा मुखड़ा इंज बना दे जिवें परमात्मा ने स्त्री दा बनाया, नारी दा बनाया। बनाया प्रभु ने वख वख है, स्त्री वर्गा बना दे। अज तक कोई मोर नाई दी दुकान ते नहीं गया, मेरे पंख कट दे ते मैनू मोरनी वर्गा बना दे। कोई शेर भी नहीं गया, मेरे गर्दन दे वाल कट दे ते मैनू शेरनी जैसा बना दे। ਕੋਈ ਮੁਰਗਾ ਵੀ ਨਹੀਂ ਗਿਆ ਮੇਰੀ ਕਲਗੀ ਕੱਟ ਦੇ, ਮੇਰੀ ਗਰਦਨ ਦੇ ਪੰਖ ਕੱਟ ਦੇ ਤੇ ਮੈਨੂੰ ਮੁਰਗੀ ਜੈਸਾ ਬਣਾ ਦੇ। ਇਹ ਮੂਰਖ ਤਾਂ ਸਿਰਫ ਮਨੁੱਖ ਹੀ ਕਰਦਾ, ਪਸ਼ੂ ਨਹੀਂ ਕਰਦਾ, ਪਸ਼ੂ ਨਹੀਂ ਕਰਦਾ, ਮਨੁੱਖ ਕਰਦਾ। ਮਨੁੱਖ ਨੂੰ ਇਹ ਸ਼ਿੰਗਾਰ ਦਿੱਤਾ। ਮੈਂ ਅਰਜ਼ ਕਰਾਂ, ਜਿਸ ਦਿਨ ਵਾਕਈ ਵੇਖਣ ਵਾਲੀ ਅੱਖ ਹੋਵੇਗੀ, ਦਾੜੇ ਤੋਂ ਬਿਨਾਂ ਚਿਹਰਾ ਪੁਰਸ਼ ਦਾ ਨਹੀਂ ਚੰਗਾ ਲੱਗਿਆ, ਨਹੀਂ ਚੰਗਾ ਲੱਗਿਆ। ਹੁਣ ਮੈਂ ਹੈਰਾਨ ਹਾਂ, ਦਾੜੇ ਵਾਲਾ ਚਿਹਰਾ ਇਸਤਰੀ ਦਾ ਵੀ ਨਹੀਂ ਚੰਗਾ ਲੱਗੇਗਾ। ਕਿਆ ਪਸੰਦ ਕਰੋਗੇ ਇਸਤਰੀ ਨੂੰ ਦਾੜੀ ਆਵੇ, ਮੁੱਛਾਂ ਆਵਣ? ਤੇ ਮੈਂ ਅਰਜ਼ ਕਰਾਂ, ਜਿਹਨੂੰ ਨਹੀਂ ਆਉਂਦੀਆਂ, ਪੁਰਸ਼ ਨੂੰ ਜੇ ਨਹੀਂ ਆਉਂਦੀਆਂ ਦਾੜੀ ਤੇ ਮੁੱਛ, ਉਹਨੂੰ ਖੋਦਾ ਕਹਿੰਦੇ ਨੇ, ਇਹ ਤੇ ਖੋਦਾ। ਔਰ ਮੈਂ ਹੈਰਾਨ ਹੋਇਆ ਕਿ ਰਾਗੀ ਸਿੰਘ ਸੀ, ਬੜਾ ਸੁੰਦਰ ਕੀਰਤਨ ਕਰਦਾ ਸੀ, ਪਰ ਖੋਦਾ ਦਾੜਾ ਨਹੀਂ ਸੀ, ਕਾਨਪੁਰ ਦਾ ਸੀ ਵਾਸੀ, ਮੁੱਛਾਂ ਨਹੀਂ ਸਨ। 50-60 ਸਾਲ ਦਾ ਉਹ ਚੱਲਿਆ ਸੀ, ਹਰ ਸ਼ਹਿਰ ਦੇ ਚ ਵੈਦ ਹਕੀਮ ਨੂੰ ਕਹਿੰਦਾ ਸੀ, ਕੋਈ ਦਵਾਈ ਹੈ, ਇਹ ਦਾੜਾ ਆ ਜਾਏ, ਮੁੱਛਾਂ ਆ ਜਾ। ਕੀਰਤਨ ਕਰਦੇ ਆ ਗੁਰੂ ਦੇ ਦਰ ਤੇ ਚੰਗਾ ਨਹੀਂ ਲੱਗਦਾ, ਮੈਂ ਇਹ ਸ਼ਿੰਗਾਰ ਮੇਰੇ ਕੋਲ ਨਹੀਂ। ਜਗ੍ਹਾ ਜਗ੍ਹਾ ਦਵਾਈ ਪੁੱਛਦਾ ਸੀ, ਇੱਕ ਦਿਨ ਕਿਧਰੇ ਮੇਰੇ ਕੋਲ ਪੁੱਛ ਬੈਠਾ, ਮਸਕੀਨ ਜੀ ਸੁਣਿਆ ਕੋਈ ਬਾਬਾ ਬਲਵੰਤ ਸਿੰਘ ਨਾਲ ਤੁਸੀਂ ਰਹੇ ਹੋ ਤੇ ਨਿਰਮਲੇ ਲੋਕ ਦਵਾਈਆਂ ਦੇ ਬੜੇ ਗਿਆਨੀ ਆਉਂਦੇ ਨੇ, ਤੁਸੀਂ ਸ਼ਾਇਦ ਉਹਨਾਂ ਕੋਲ ਕੋਈ ਨੁਕਸਾ ਸਿੱਖਿਆ ਹੋਵੇ, ਕੋਈ ਐਸੀ ਦਵਾਈ ਦਾੜਾ ਆ ਜਾਏ। ਮੈਂ ਕਿਹਾ ਹੱਦ ਹੋ ਗਈ, ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ, ਜਿਨ੍ਹਾਂ ਨੂੰ ਆ ਜਾਂਦਾ ਉਹ ਨਾਈ ਲੱਭਦੇ ਨੇ। ਇਹ ਨਹੀਂ ਸਮਝ ਆਉਂਦੇ, ਇਹ ਨਹੀਂ ਸਮਝ ਆਉਂਦੇ, ਖੁਦਾ ਮਨੁੱਖ ਨਹੀਂ ਚੰਗਾ ਲੱਗਦਾ। ਪਰਮਾਤਮਾ ਨਾਲ ਦਿੱਤਾ ਹੋਇਆ ਸ਼ਿੰਗਾਰ ਹੈ। ਹਜ਼ਰਤ ਈਸਾ, ਮੁਹੰਮਦ ਸਾਹ, ਤਮਾਮ ਰਿਸ਼ੀ ਮੁਨੀ ਅਵਤਾਰੀ ਪੁਰਸ਼, ਇਹ ਸ਼ਿੰਗਾਰ ਹੈ ਉਹਨਾਂ ਕੋਲ। ਇਸਤਰੀ ਦਾ ਇੱਕ ਸ਼ਿੰਗਾਰ ਹੈ, ਉਹ ਪੁਰਸ਼ ਨਾਲੋਂ ਇਸ ਮਾਮਲੇ ਚ ਬਹੁਤ ਅੱਗੇ। ਜੀਵਦੇ ਜਾਗਦੇ ਮਨੁੱਖ ਨੂੰ ਜਨਮ ਦੇਣਾ, ਇਹ ਮਨੁੱਖਤਾ ਦੇ ਜਨਮ ਦਾ ਧੀ ਹੈ, ਮਾਂ ਹੈ। ਬਹੁਤ ਵੱਡੀ ਸੌਗਾਤ ਇਸ ਵਾਸਤੇ ਐਲਾਨੀਆਂ ਗੁਰੂ ਨਾਨਕ ਨੇ ਕਹਿ ਦਿੱਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ। ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ ਚ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪਈ, ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ, ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ, ਪੁਰਸ਼ ਜੈਸਾ ਕੱਦ ਬਣਾਉਣਾ। ਤਾਂ ਆਪ ਸੁਣ ਕੇ ਹੈਰਾਨ ਹੋਵੋਗੇ, 20% ਇਸਤਰੀਆਂ ਅਮੈਰੀਕਾ ਦੇ ਚ ਸ਼ੇਵ ਕਰਾਉਂਦੀਆਂ, ਉਹਨਾਂ ਨੂੰ ਦਾੜੀ ਆ ਜਾਂਦੀ ਹੈ, ਨਕਲ ਜੋ ਪੁਰਸ਼ ਦੀ ਕਰਨੀ ਹੈ। ਇੱਥੇ ਵੀ ਮੈਂ ਦੇਖਿਆ, ਸਿੱਖ ਜਗਤ ਦੇ ਚ ਵੀ ਦੇਖਿਆ, ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜੀ ਆ ਜਾਂਦੀ, ਦਾੜਾ ਆ ਜਾਂਦਾ। ਕੱਪੜੇ ਜੋ ਮਰਦਾਂ ਵਾਲੇ ਪਹਿਨੇ, ਪੁਰਸ਼ਾਂ ਵਾਲੇ ਪਹਿਨੇ, ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ, ਮਰਦ ਜੈਸਾ ਹੋਣਾ, ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ। ਤੇ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ ਤਾਂ ਸਰੀਰ ਦੇ ਵਸਤਰ ਵੀ ਅਲੱਗ ਹੁੰਦੇ ਨੇ, ਪੁਰਸ਼ ਜੈਸੇ ਨਹੀਂ ਹੁੰਦੇ। ਜਦ ਤੇਰਾ ਤਨ ਅਲੱਗ ਬਣਾਇਆ ਤਾਂ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ, ਪੁਰਸ਼ ਦਾ ਤਨ ਅਲੱਗ ਬਣਾਇਆ ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ। ਦੋਹਾਂ ਦੇ ਵਸਤਰ ਇੱਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਨੇ। ਬਦਕਿਸਮਤ ਹੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪੈਂਦੀ ਹੈ, ਪੁਰਸ਼ ਜੈਸਾ ਹੋਣਾ, ਤਾਂ ਕਈ ਦਫ਼ਾ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ, ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹਾਂ। ਇਸ ਵਾਸਤੇ ਮੈਂ ਅਰਜ਼ ਕਰਾਂ, ਅਗਰ ਇੱਕ ਇਸਤਰੀ ਸਾਰੀ ਜ਼ਿੰਦਗੀ ਪੁਰਸ਼ ਦੀ ਕਸ਼ਿਸ਼ ਦੇ ਚ ਜੀਵੀ ਹੈ, ਮਰ ਕੇ ਇਹਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ। ਅਗਰ ਇੱਕ ਪੁਰਸ਼ ਆਖਰੀ ਦਵਾਂ ਤੱਕ ਇਸਤਰੀ ਦੀ ਕਸ਼ਿਸ਼ ਦੇ ਚ ਜੀਵੇ ਹੈ, ਮਰਨ ਤੋਂ ਬਾਅਦ ਅਗਲਾ ਜਨਮ ਇਸ ਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ। ਪੁਰਸ਼ ਹਰ ਜਨਮ ਦੇ ਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ, ਇਸਤਰੀ ਹਰ ਜਨਮ ਦੇ ਚ ਇਸਤਰੀ ਹੋਵੇ ऐसा कोई लाजमी नहीं, थोड़ी जहां मात्रा का भेद है दोहां दे शरीर च, एक स्त्री एक पुरुष, पर कशिश विपरीत दी। इस विपरीत दी कशिश दे चां बड़ी प्रबल वाशना प्रदान है, जिन्हों कहिंदे ने काम वाशना गुस्ताखी मां। गुरु ग्रंथ साहब की बाणी का फैसला, छले कनक कामने, मनुख छलिया जांदा है कनक कामने। वो जो कामना चलती है धन की कामना, प्रभुता की कामना, माण वड्याई प्रतिष्ठा की कामना, पदार्था की कामना, खाण पीण की कामना, फिर वक्ती तौर पर आके रुकती है इस्त्री की कामना, कामने की कामना। तो इस्त्री का नाम कामना पै जो है कामने ही पै गया, कामना की मणि, और पुरुष का नाम पै गया कामराज। कितनी भी सर्कल दे घूमती रवे इस्त्री की वाशना पुरुष से रुकती है, कितनी भी घूमती रवे वाशना पुरुष की सर्कल दे इस्त्री से रुकती है। पुरख में नार, नार में पुरखा, बूझो ब्रह्म ज्ञानी। महाराज कहने कल युग ऐसा है, बस कामना प्रधान होके जी रहे, वाशना प्रधान होके जी रहे, भावना प्रधान नहीं। अहंकार वाशना, लोभ वाशना, काम वाशना अगर मंदिर मस्जिद गुरुद्वारे दे ले आईए, ये मनुख बाजार दे आया, फैक्ट्री दे आया, ऑफिस दे आया, मार्केट दे आया, किसी धार्मिक मंदिर दे नहीं आया, किसी गुरुद्वारे नहीं आया। अगर भावना करके आया है, भरोसे करके आया प्रभु ते भावना हो सकता है, अगर भावना नाल बैठा है तो यदि दुकान भी मंदिर बन जाए। ये भी मर्ज कर दें, वाशना करके बैठा है तो गुरुद्वारा भी दुकान बन जाएगा, मार्केट बन जाएगा, बाजार बन जाएगा। बाजार दी हलचल, मार्केट दी बेईमानी और धंधे दी बेईमानी सारी धर्म विच आ जाएगी, क्योंकि वाशना मलिन हो जाएगा धर्म। ये भी मैं अर्ज करते हैं, अगर धार्मिक कर्म में भावना वस ना होके कामना वस होके कर रहे हैं तो कीर्तन भी धंधा, कथा भी धंधा, मथा टेकना भी धंधा, अखंड पाठ रखाना भी धंधा, पूजा पाठ रखाना भी धंधा। पर मैं भावना करके कर रहे हैं और भावना नाल मैं बाजार विच बैठा तो यकीन जानो दुकान भी हरि मंदिर बन जाएगा। खड्डी ते कपड़ा बुनद्या बुनद्या कबीर प्रभु नाल जुड़ जाता है। चेले रोकते ने हुण ते कपड़ा ना बनो, थानू लोकी ब्रह्म ज्ञानी कहते ने, कहिंदे जद मैं कपड़ा बुनदा सी उदों तुसी मैनू कदी नहीं रोकिया, क्योंकि कपड़े बुनना सिर्फ मेरी रोजी सी, मेरा धंधा सी, कि हुण ते मेरा धंधा ही धर्म बन गया। मैं ते भावना करके बैठ, हुण तुसी कहिंदे हो ना करो, हुण ते मेरा धंधा भी धर्म बन गया। भावना अधीन कर्म धंधे नू धर्म बना देंदे ने, वाशना अधीन कर्म धर्म नू भी धंधा बना देंदे ने। महाराज कहिंदे ने इतनी कामना प्रधान, धंधा ही धंधा चल रहा है, धर्म नहीं चल रहा है। मनुख दे नाल धर्म नहीं चल रहा, धंधा चल रहा है, परिवार चल रहा है, धन संपदा चल रही है, प्रभुता चल रही है, मनुख दे नाल प्रभु नहीं चल रहा। यह सारा खुलासा धन गुरु ग्रंथ साहब जी महाराज की बाणी च जिस तरह है, तुझ बुद्धि अनुसार थोड़ा जिहा मैं थोड़े सामने रखिया। भावना करके गुरुद्वारे आवना है, वाशना करके कामना करके बाजार दे जाना है, फैक्ट्री जाना है, ऑफिस दे जाना है, पर जो इत्थे भी कामना करके आ गए फिर गुरुद्वारे नहीं आए। असी ती बकायदा अरदास करते हैं पुराने दिए मनोकामना, फलाने दिए मनोकामना, फिर हुण सुन लो, काहूं फल की इच्छा नहीं बाचे, केवल भगत कीर्तन संगराज। इत्थे ते सारियां कामनावां नूं परे सुट गया, किथे सुट के आईए, कबीर साधु को मिलने जाइए, साथ न लीजे कोई। जिथे जोड़े लाके आया ना कामनावां उत्थे लाके थे आ। फिर प्रभु तेरी झोली आत्मक रस नाल भर देगा, आनंद नाल भर देगा, गुरु तेरी झोली दे रब्बी गुण पा देगा। इस तरह दे जीवन दा ढंग सानू आ जाए तो मैर्ज करा ਪਰਿਵਾਰ ਵਿੱਚ ਬੈਠੇ ਹੋਏ ਵੀ ਅਸੀਂ ਨਿਰੰਕਾਰ ਵਿੱਚ ਬੈਠੇ ਹੋਵਾਂਗੇ, ਦ੍ਰਿਸ਼ਟੀ ਬਦਲ ਜਾਏਗੀ। ਮਾਤ ਪਿਤਾ ਸੁਤ ਬੰਧਵ ਬਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਹੇ ਪਾਰ ਬ੍ਰਹਮ, ਤੂੰ ਮੇਰਾ ਮਦਦਗਾਰ ਬਣਿਆ। ਕਿਧਰੇ ਪੁੱਤਰ ਬਣ ਕੇ, ਕਿਧਰੇ ਪਿਤਾ ਬਣ ਕੇ, ਕਿਧਰੇ ਦਾਦਾ ਬਣ ਕੇ, ਕਿਧਰੇ ਭਰਾ ਬਣ ਕੇ, ਕਿਧਰੇ ਭੈਣ ਬਣ ਕੇ, ਤੂੰ ਮੇਰਾ ਸਹਿਯੋਗੀ ਬਣਿਆ। ਕਿਧਰੇ ਪਤੀ ਬਣ ਕੇ, ਕਿਧਰੇ ਪਤਨੀ ਬਣ ਕੇ, ਪਰਿਵਾਰ ਨਿਰੰਕਾਰ ਦਾ ਰੂਪ ਹੋ ਜਾਏਗਾ, ਦ੍ਰਿਸ਼ਟੀ ਬਦਲ ਗਏ। ਇੱਕ ਢੰਗ ਹੈ ਕਿ ਪਰਿਵਾਰ ਵੀ ਹਰੀ ਮੰਦਰ ਬਣ ਜਾਂਦਾ, ਨਿਰੰਕਾਰ ਦਾ ਰੂਪ ਹੈ। ਇੱਕ ਢੰਗ ਹੈ ਕਿ ਗੁਰਦੁਆਰਾ ਵੀ ਸੰਸਾਰ ਬਣ ਜਾਂਦਾ, ਮੰਦਰ ਵੀ ਸੰਸਾਰ ਬਣ ਜਾਂਦਾ। ਜਿਤਨੀ ਮੈਨੂੰ ਥੋੜੀ ਬਹੁਤ ਸਮਝ ਸੀ ਤੇ ਜਿਤਨਾ ਮੈਂ ਖੋਲ ਸਕਦਾ ਸੀ, ਜਿਹੜੇ ਜਿਹੜੇ ਲਫ਼ਜ਼ ਸਤਿਗੁਰ ਨੇ ਮੈਨੂੰ ਦਿੱਤੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ, ਤੁਹਾਡੀ ਭਾਵਨਾ ਉਜਾਗਰ ਕਰੇ ਕੀਰਤਨ ਦੇ ਰਾਹੀਂ, ਕਥਾ ਦੇ ਰਾਹੀਂ, ਇਸ ਪਾਠ ਦੇ ਰਾਹੀਂ। ਕਿਉਂਕਿ ਭਾਵਨਾ ਉਜਾਗਰ ਹੋ ਜਾਂਦੀ ਹੈ ਤੇ ਜੀਵਨ ਵਿੱਚ ਭਗਵਾਨ ਪ੍ਰਗਟ ਹੋ ਜਾਂਦਾ, ਪਰਮਾਤਮਾ ਪ੍ਰਗਟ ਹੋ ਜਾਂਦਾ। ਇਸ ਤਰ੍ਹਾਂ ਦੀ ਅਵਸਥਾ ਸਾਡੀ ਬਣੇ, ਸਾਰਿਆਂ ਦਾ ਬਾਰ ਬਾਰ ਧੰਨਵਾਦ। ਬੋਲ ਚੁੱਕ ਦੀ ਸ਼ਮਾ, ਵਾਹਿਗੁਰੂ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।